कालीदासस्य। तीसरी मूर्ति को लाया, उन्हें कान विच तिला पाया ते ना मुंह तो बाहर आया ते ना दूजे कान तो आया। तिला पाई गया वो अंदर रची गया, अंदर चला गया। जदों सारा तिला अंदर चुल चला गया डक्का, उस वेले कालीदास ने भरी सभा च कहा, राजन आ जिहड़ी पहली मूर्ति है जिस दे एक कान च तिला पाया दूजे चो बाहर निकल आया, ये बाहर चुका दे दी, इहदी टका कीमत ने। ठीक इहने बनाया, इहनू बाहर छड। दूजा कहन लगा, जिस दे कान विच तिला पाया ते मूंह चो बाहर आया इहदा एक मोर दे दे, कोई कीमत है। ते जिहड़ा तीजी मूर्ति है जिहदे कान च पाया बाहर ही नहीं आया, कहिंदा इहदा भावें अपना खजाना भी खाली कर दे तां भी मूर्त दी कीमत नहीं पै सकदी। सभा हैरान सी, मूर्ति बनाने वाला खुश है। सब ने पूछा, कालीदास तू की महसूस करके इन्हों की कीमत लाई? उन्हें कहा, मूर्तिकार तीन तरह के स्रोतियां की व्याख्या करना आया। तीले मैं कन्न च ही पाए ने, यह तीन तरह के धर्मशाला मंदरों में आने वाले स्रोतियां की व्याख्या कर रहा है। कहन लगा, पहला स्रोता वो इस तरह, एक कन विच तीला पाया दूजे चो बाहर निकल आया, ये मूर्ति हजारा साल पई रहे एदा तीला आर पार ही होवेगा। चेते रखो, पहला स्रोता वो वे जिदे कन विच रोज बोल पैंदे ने, पर बदकिस्मती पंजा पंजा सालां दे बोल एक कन चो पए दूजे चो बाहर निकल गए। उन्हें कहा, वाकई ठीक है। इसनू बाबा जी ने बाणी च कहा कि कबीर साचा सतगुर क्या करे, जो सिखा मैं चूक अंधे एक ना लागी, जो बांस बजाइए फूक एक मासे फूक मारी दूजे पासे बार। कहना ये उस स्रोता ही जेड़ा स्वादू रोज कन्ना नाल सुनदा पर असर कोई नहीं। कह लगा, आ दूजा जिदी एक मोर कीमत पाई? कहना ये ओ है जिदे कन च पाया ते मूँह चो तीला बाहर आ गया, ये ओ स्रोता है जिहड़ा कन्न नाल बहुतिया लोगों नूं सुणदा है पर सुन तो बाद जिते कोई ना होवे जबान तो बोल के अपना प्रभाव पा जांदा है, कमांदा नहीं। जेहन विच चेते रखदा गल्लां, जबान तो सुनिया सुनाई जांदा है। ते कहन लगा, जिहड़ी तीजी है ना मूर्ति, ये ओ स्रोता है, इहदे कन्न च तीला पाया ना दूजे कन चो बाहर आया ना मूँह चो बाहर आया, सच एवे कि इहदे तुर अंदर तीला चला गया। ए ओ परम स्रोता है जिदे कन्ना विच आवाज़ पैंदी है, उस आवाज़ नू अंदर ले जांदा है ते जदो बाहर दियां आवाज़ां बंद होण ते अंदर दी आवाज़ नू सुनी जांदा है। ओ स्रोता जिदे मन च वस गया ते गुरमुखो सुनन नाल महाराज जी ने कहा, सुनो देखो रोज़ आप जी बोल के बाणी पढ़ दे, बोल के नाम जप दे, वाहगुरु कृपा करे। मैं सिर्फ बोली जा रहा, मेरी जबान भी थवा दा बोली जा रही है पर कमांदी तो नहीं, पर जो पढ़े है सुने है, जो आप नाम जपने हैं ना, जपन तो बाद उनू एकांत विच सुनिए, सुनदिया सुनदिया एक ते फुरनिया ते नज़र रहिंदी है पूरी रसना नाल बोल के बाणी पढ़ना चंगी गल है, मन नू टिकांदा एक साधन है, पर जदों अपने अंदर शब्द टिक जाए कंठ हो जाए अखां नाल देखण दी लोड़ ना पए उहनू बोल के कन्ना नाल सुणीए ते आप जी देखोगे जदों कन्ना नाल सुणांगे ना फिर पता लगेगा इस मन दे मैदान उत्ते किहड़े किहड़े नचदे पए ने, मैदान है ना, पता लगेगा कि इत्थे किन्ने कु रौला पाई बैठे ने। पर ज्यों ज्यों आपां गहरे सुणी जांगे देखो, वैसे तो चुप करके बंदा बैठा रहे, कोई मंत्र भी ना सुने, सिर्फ चुप करके बैठन नाल भी अद्धे घंटे बाद अंदर दा टिका बन जांदा है। ते जे कन्ना नहीं आवाज़ नू बंद कर, मुख तो बंद कर, सिर्फ अंदर सुनांगे ते गुरु ग्रंथ साहिब कहिंदे ने जिन्ना कोई गहरा सुनेगा उन्ना उहदा जीवन उच्चा बन जाए। ਆ ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਨੇ, ਚਾਰੇ ਸੁਣ ਨਾਲ ਸੰਬੰਧਿਤ ਨੇ ਨਾ। ਹੁਣ ਇਹ ਵੀ ਆਪਾਂ ਬਾਣੀ ਵਿੱਚੋਂ ਮੰਨਦੇ ਹਾਂ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਹਜ਼ੂਰ ਨੇ ਪ੍ਰੈਕਟੀਕਲ ਕਹਿ, ਇਹ ਜੀਵਨ ਹੈ, ਇਹ ਕਰਨੀ ਹੈ, ਇਹ ਕੇਵਲ ਜ਼ਬਾਨੀ ਲਿਫਾਫੇਬਾਜ਼ੀ ਨਹੀਂ, ਇਹ ਸੱਚੇ ਸ਼ਬਦ ਨੇ। ਮਹਾਰਾਜ ਜੀ ਨੇ ਕਿਹਾ ਦੇਖੋ ਸ਼ਬਦ ਇੱਕੋ ਹੀ ਰੱਖਿਆ, ਸੁਣਿਆ ਪੜ੍ਹਨੇ ਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਪਹਿਲਾ ਬਚਨ, ਇਹਦੇ ਅਰਥ ਕੀ ਨੇ? ਸੁਣਿਆ ਜਿਸ ਦਿਨ ਤੂੰ ਆਪਣੇ ਅੰਦਰੋਂ ਉਸ ਨਾਮ ਨੂੰ ਸੁਣੇਗਾ, ਤੂੰ ਵੇਖ ਕੇ ਕਹਿੰਦਾ ਫਲਾਣਾ ਸਿੱਧ ਪਹੁੰਚਿਆ ਹੋਇਆ, ਪੀਰ ਹੈ, ਇਹ ਦੇਵਤਾ ਹੈ। ਮਹਾਰਾਜ ਕਹਿੰਦੇ ਨੇ ਜੇ ਤੂੰ ਅੰਦਰੋਂ ਨਾਮ ਸੁਣਨ ਲੱਗ ਪਿਓ, ਤੇਰੇ ਅੰਦਰ ਨਾਦ ਸੁਣਾਈ ਦਿੱਤਾ, ਸੱਚ ਇਹ ਵੇ ਕਿ ਮਨ ਕਰਕੇ ਜਿੱਦਣ ਸੁਣਿਆ ਤੂੰ ਸਿੱਧ ਬਣ ਸਕਣਾ, ਪੀਰ ਬਣ ਸਕਣਾ, ਨਾਥ ਬਣ ਸਕਣਾ, ਕਿਉਂਕਿ ਜਿੰਨਿਆਂ ਨੂੰ ਜੀਵਨ ਮਿਲਿਆ ਸੁਣ ਵਿੱਚੋਂ ਮਿਲਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਨ ਨਾਲ ਧਰਤੀ ਸੰਬੰਧੀ, ਧਰਤੀ ਦੇ ਥੱਲੇ ਕੀ ਹੈ? ਦੇਖੋ ਇਹ ਵੀ ਇੱਕ ਵਿਗਿਆਨ ਹੈ ਕਿ ਜਿਤਨਾ ਇਕਾਗਰਤਾ ਨਾਲ ਸੁਣੇਗਾ ਜ਼ਮੀਨ ਸੰਬੰਧੀ, ਜ਼ਮੀਨ ਦੇ ਥੱਲੇ ਕੀ ਹੈ ਅਤੇ ਆਕਾਸ਼ ਵਿੱਚ ਕੀ ਹੈ, ਤਿੰਨ ਹੀ ਚੀਜ਼ਾਂ ਨੇ, ਸਪੇਸ, ਜ਼ਮੀਨ ਅਤੇ ਥੱਲਾ ਪਤਾਲ। ਸੁਣਨ ਨਾਲ ਤੈਨੂੰ ਤਿੰਨਾਂ ਬਾਰੇ ਜਾਣਕਾਰੀ ਗਹਿਰੀ ਮਿਲੇਗੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਦੀਪਾਂ ਦਾ, ਲੋਕਾਂ ਦਾ, ਬ੍ਰਹਿਮੰਡਾਂ ਦਾ ਪਤਾ ਚੱਲੇਗਾ। ਸੁਣਿਆ ਪੋਹ ਨਾ ਸਕੈ ਕਾਲ, ਜੇ ਤੂੰ ਅੰਦਰੋਂ ਨਾਮ ਸੁਣੇਗਾ ਤੇ ਪਿਆਰਿਆ ਤੈਨੂੰ ਕਦੀ ਕਾਲ ਮੌਤ ਨਹੀਂ ਪੋ ਸਕੇਗੀ। ਨਾਨਕ ਭਗਤਾਂ ਸਦਾ ਵਿਗਾਸ, ਜਿਹੜੇ ਸੁਣਨਗੇ ਉਹਨਾਂ ਅੰਦਰ ਸਦਾ ਖੇੜਾ ਰਹੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਅਗਲਾ ਬਚਨ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਇਹਦਾ ਅਰਥ ਕੀ? ਜੇ ਸੁਣੇਗਾ ਈਸ਼ਰ ਬ੍ਰਹਮਾ ਅਤੇ ਇੰਦਰ, ਸੁਣਨ ਤੋਂ ਬਾਅਦ ਪਤਾ ਲੱਗੇਗਾ, ਕਈਆਂ 'ਤੇ ਬਚਨ ਕੀਤੇ ਇਹਨਾਂ ਪਦਵੀਆਂ ਤੱਕ ਜਾ ਪਹੁੰਚਦਾ ਹੈ। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ। ਸੁਣਨ ਨਾਲ ਜਿਹੜੇ ਮੰਦੀ ਬਿਰਤੀ ਵਾਲੇ ਲੋਕ ਨੇ, ਸੁਣਨਾ ਇੰਨਾ ਅਸਰ ਕਰਦਾ, ਉਹ ਸੁਣਨ ਤੋਂ ਬਾਅਦ ਆਪਣੇ ਮੁੱਖ ਤੋਂ ਪਰਮਾਤਮਾ ਦੀ ਸਿਫਤ ਕਰਨ ਲੱਗ ਪੈਂਦੇ ਨੇ। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਜੋਗ ਦਾ ਅਰਥ ਮਿਲਾਪ, ਜੁਗਤ ਤਨ ਭੇਦ, ਗੁਰਮੁਖੋ ਜੋਗ ਜੁਗਤ ਤਨ ਭੇਦ। ਜੇ ਸੁਣੇਗਾ, ਸੁਣਨ ਨਾਲ ਮਿਲਾਪ ਹੋਵੇਗਾ, ਇੱਥੋਂ ਤੱਕ ਕਿ ਸੁਣਨ ਵਾਲੇ ਬੰਦੇ ਨੂੰ ਆਪਣੇ ਅੰਦਰ ਦੀ ਨਾੜੀ ਨਾੜੀ ਦਾ ਪਤਾ ਲੱਗ ਜਾਂਦਾ। ਗੁਰਮੁਖਾਂ ਨਾਮ ਸੁਣਨ ਨਾਲ ਅੰਦਰ ਦੇ ਤਨ ਦੇ ਭੇਦ ਵੀ ਪਤਾ ਲੱਗ ਜਾਂਦੇ, ਖੱਟ ਚੱਕਰਾਂ ਦਾ ਪਤਾ ਲੱਗ ਜਾਂਦਾ, ਸਾਹਸਰ ਦਲ ਦਾ ਪਤਾ ਲੱਗ ਜਾਂਦਾ, ਅਮਿਓ ਕਿਰਨ ਦਾ ਪਤਾ ਲੱਗ ਜਾਂਦਾ, ਅਮਿਓ ਝਰਨੇ ਦਾ ਪਤਾ ਲੱਗ ਜਾਂਦਾ, ਅਨਹਦ ਨਾਦ ਦਾ ਪਤਾ ਲੱਗ ਜਾਂਦਾ, ਰੁਣ ਚੁਣਕਾਰ ਦਾ ਪਤਾ ਲੱਗ ਜਾਂਦਾ, ਅੰਦਰੋਂ ਅੰਮ੍ਰਿਤ ਝਰਨ ਦਾ ਪਤਾ ਲੱਗ ਜਾਂਦਾ। ਤਨ ਦੇ ਸਾਰੇ ਭੇਦ ਉਹਨਾਂ ਨੂੰ ਆ ਗਏ ਜਿਨ੍ਹਾਂ ਨੇ ਸੁਣ ਲਿਆ। ਦੇਖੋ ਬਾਬਾ ਨਾਨਕ ਜੀ ਦੇ ਬਚਨ ਨੇ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਛੇ ਸ਼ਾਸਤਰ ਨੇ, ਸਿਮਰਤੀਆਂ ਨੇ, ਚਾਰ ਵੇਦ ਨੇ। ਜਿਹੜਾ ਗਿਆਨ ਤੂੰ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਲੱਭਣ ਤੁਰਿਆ, ਤੂੰ ਆਪਣੇ ਅੰਦਰ ਨਾਮ ਸੁਣ, ਚੇਤੇ ਰੱਖੀ ਇਹਨਾਂ ਗ੍ਰੰਥਾਂ ਦਾ ਗਿਆਨ ਕੁਦਰਤੀ ਤੌਰ 'ਤੇ ਤੇਰੇ ਅੰਦਰ ਆਪਣੇ ਆਪ ਹੀ ਆ ਜਾਏ ਜਦੋਂ ਸੁਣੇਗਾ। ਮਹਾਰਾਜ ਜੀ ਨੇ ਅਗਲਾ ਬਚਨ ਕੀਤਾ, ਸੁਣਿਆ ਸ਼ਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸਦੇ ਖਿੜੇ ਰਹਿੰਦੇ ਨੇ ਜਿਹੜੇ ਸੁਣਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਫਿਰ ਅਗਲਾ ਬਚਨ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜ ਸੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇਂ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਇਹ ਤਾਂ ਪੌੜੀਆਂ ਚੁਣੀਆਂ ਨੇ ਕਿਉਂਕਿ ਇਸ ਪਦੇ ਦੀ ਵਿਆਖਿਆ ਇਹਨਾਂ ਪੌੜੀਆਂ ਲਈ ਹੋਵੇਗੀ। ਸੁਣਿਆ ਜਦੋਂ ਨਾਮ ਨੂੰ ਕੋਈ ਸੁਣੇਗਾ ਉਹਦੇ ਅੰਦਰ ਸੱਤ ਪੈਦਾ ਹੋਵੇਗਾ। ਮੇਰੀ ਬੇਨਤੀ ਫਿਰ ਸਮਝਿਓ, ਤੁਹਾਡੇ ਚਰਨਾਂ 'ਚ, ਕਿਉਂਕਿ ਦੂਰ ਤੱਕ ਬੈਠੇ ਸੱਜਣ ਸੁਣ ਰਹੇ ਨੇ, ਪੌੜੀਆਂ ਅਸੀਂ ਚਾਰੇ ਰੋਜ਼ ਪੜ੍ਹਦੇ ਹਾਂ, ਪਰ ਜਿੰਨੀ ਦੇਰ ਤੱਕ ਗਹਿਰੇ ਨਹੀਂ ਉਤਰਦੇ ਉੱਨੀ ਦੇਰ ਤੱਕ ਪੌੜੀ ਦੇ ਅਰਥ ਨਹੀਂ। ਕਈ ਵਾਰੀ ਘਰ ਦੇ ਵਿੱਚ ਹੀ ਕੀਮਤੀ ਚੀਜ਼ ਪਈ ਹੁੰਦੀ ਏ, ਬੰਦਾ ਰੋਜ਼ ਲੰਘਦਾ ਪਰ ਵਰਤੋਂ ਕਰਨ ਦੀ ਅਕਲ ਨਾ ਹੋਵੇ ਅਤੇ ਵਾਂਝਿਆ ਰਹਿੰਦਾ, ਅਤੇ ਜਦੋਂ ਵਰਤੋਂ ਕਰਨ ਵਾਲਾ ਕੋਈ ਆ ਜਾਏ ਫਿਰ ਕਹਿੰਦਾ ਹੱਦ ਹੋ ਗਈ, ਅਸੀਂ ਤਾਂ ਰੋਜ਼ ਇਹਨੂੰ ਦੇਖਦੇ ਪੈਸਾ।